ਮੇਰਾ ਘਰ ਨਹੀਂ ਹੈ, ਮੇਰਾ ਕੋਈ ਜਗ੍ਹਾ ਨਹੀਂ ਹੈ, ਮੈਂ ਨਾ ਮੁਕਾਮ ਹਾਂ, ਨਾ ਮੁਕਾਮ ਨੀ, ਮੈਂ ਇੱਥੇ ਹੀ ਹੈ। ਕਹੋ ਗਰੀਬ ਰੱਬ ਕਹੀਏ ਸਾਰੇ ਸਾਧ ਸੰਗਤ ਮੈਂ ਪੁੱਛੇ ਹੈ ਬਿਲਕੁਲ ਦਾ ਸਾਰਾ ਤੇਜ ਪ੍ਰਤਾਪ ਸੰਗਤ ਵਿੱਚ ਆ ਜਾ। ਸੋ ਉਸ ਸੰਗਤ ਵਿੱਚ ਆਪ ਦੂਰ ਦਰਾਜ ਤੋਂ ਤੁਰ ਕੇ ਆਏ ਹੋ, ਕਰੋੜਾਂ ਜਗ੍ਹਾ ਦਾ ਫਲ ਪ੍ਰਾਪਤ ਕਰਨਾ। ਸੋ ਚਿੱਤ ਵਿਅਕਤੀ ਨੂੰ ਸਾਗਰ ਕਰਕੇ ਮਹਾਰਾਜ ਦੇ ਗੁਰੂ ਦੇ ਮੁਤਾਬਕ ਆਪ ਸਾਰੇ ਹਰੀ ਦਰਜਾ ਸੁਆਮ
ਚੀਜ਼ਾਂ ਨੇ, ਅੱਗ ਵਗੈਰਾ ਸਭ ਪਰਮੇਸ਼ੁਰ ਦੇ ਪੈਰ ਵਿੱਚ ਚੱਲਦੀਆਂ ਸੀ।
ਮੈਰਿਜ ਕਰਨਾ ਲੱਗਦੇ ਹੋ ਸਾਰੇ ਮੈਰਿਜ ਨੇ ਮੈਰਿਜ ਪਾਉਣ ਵਾਲੇ ਸੁਣਵਾ ਮੈਰਿਜ ਵਿੱਚ ਚੱਲਣਾ ਲੱਗਦੇ ਹੋ ਮੈਰਿਜ ਕਰਨ ਕਢਾ ਦੇਗਾ ਮੈਰਿਜ ਧਰਤੀ ਗੱਡੀ ਪਾਰ ਤੁਸੀਂ ਵੇਟ ਕਰੋ ਕਿ ਬੈਠੋ ਕਹਿੰਦਾ ਨਹੀਂ ਮੇਰਾ ਮਨ ਨਹੀਂ ਲੱਗ ਰਿਹਾ ਕਿਉਂਕਿ ਸ਼ਰਧਾ ਸ਼ਰਧਾ ਵਿੱਚ ਫਰਕ ਹੋਇਆ ਕਰਦਾ ਸਾਰਿਆਂ ਨਾਲੋਂ ਜ਼ਿਆਦਾ ਸ਼ਰਧਾ ਜੇ ਕਿਸੇ ਨੂੰ ਗੁਰੂ ਨਾਨਕ ਪਾਤਸ਼ਾਹ ਤੇ ਸੀ ਬਚਪਨ ਤੋਂ ਲੈ ਕੇ ਤਾਂ ਉਹ ਭੈਣ ਨੂੰ ਸੀ ਉਹਨਾਂ ਨੂੰ ਬੇਟੇ ਨਾਲ ਸੀ ਹੋਰ ਕਿਸੇ ਨੂੰ ਸੀ ਮੇਰੀ ਗੱਲ ਤਾਂ ਇਹ ਸੱਸ ਦੇ ਬਾਰੇ ਤੁਹਾਡੇ ਨਹੀਂ ਜਾਣ ਸਕਦੇ ਉਹਨਾਂ ਦੀਆਂ ਅੱਖਾਂ ਤੇ ਪੱਟੀ ਬੰਨੀ ਲੈ ਗਿਆ ਨਹੀਂ ਪਤਾ ਲੱਗਦਾ ਮੁੰਡਾ ਹੀ ਸਮਝਿਆ ਮੁੰਡਾ ਤਾਂ ਉਹਦਾ ਸਰੀਰ ਹੈ ਜਿਹੜੀ ਉਹਦੇ ਜੋਤ ਹੈ ਉਹ ਤਾਂ ਮੁੰਡਾ ਨਹੀਂ ਕਿਸੇ ਦਾ ਉਹਦਾ ਦਰਗਾਹ ਕਮਾਈ ਹੋਈ ਹੈ ਤੈਨੂੰ ਤਾਰਨ ਵਾਸਤੇ ਇੱਕ ਸੌ ਇੱਕ ਪੁੰਨੇ ਕੋਈ ਪੁੰਨ ਕਰਿਆ ਹੋਇਆ ਜਿਹਦੇ ਕਰਕੇ ਉਸ ਘਰ ਦੇ ਵਿੱਚ ਸਾਧੂ ਪ੍ਰਗਟ ਹੋ ਗਿਆ ਤੇ ਗੁਰ ਨੂੰ ਤਾਰਨਾ ਛੋਏ ਗੱਲ ਦਾ ਭਰੋਸਾ ਕੇਵਲ ਬੀਬੀ ਨੂੰ ਸੀ ਤਾਂ ਮੈਂ ਤਾਂ ਕਾਲੂ ਜੀ ਨੂੰ ਨਾ ਕਿਸੇ ਹੋਰ ਸੋ ਨਵਾਬ ਤਿੰਨ ਦਿਨ ਤਲਾਸ਼ ਕਰ ਰਹੇ ਆ ਕਿਤੇ ਨਾ ਹੋਇਆ ਹੀਰੇ ਹੋਇਆ ਵੀ ਗੁਰੂ ਨਾਨਕ ਰੁਕ ਗਿਆ ਕਿਸੇ ਮੱਛਣੇ ਖਾਏ ਮੱਛਣੀ ਕੱਢ ਕਰਕੇ ਪੇਟ ਪਾ ਲਏ ਤਾਂ ਵੀ ਮਿਲਿਆ ਇੱਧਰ ਗੁਰੂ ਨਾਨਕ ਪਾਤਸ਼ਾਹ ਦਰਗਾਹ 'ਚ ਪਹੁੰਚ ਗਏ ਤੇ ਆਪਦੇ ਨਮਸਕਾਰ ਕਰੇ ਸ਼ਬਦ ਚਾਰਨ ਕਰਿਆ ਸੋ ਦਾ ਤੇਰਾ ਗਿਆ ਸੋ ਕਰ ਗਿਆ ਉਹਦੇ ਬਾਅਦ ਕਰਮਗੁਰੂ ਜੀ ਨੇ ਕਿਹਾ ਇਹ ਨਾਨਕ ਤੁਸੀਂ ਅਜੇ ਤੇ ਕੰਮ ਨਹੀਂ ਸ਼ੁਰੂ ਕਰਿਆ ਕਹਿੰਦੇ ਇਹ ਪਾਤਸ਼ਾਹ ਤੇਰੀ ਇਹ ਮਰਿਆਦਾ ਹੈ ਕਿ ਜਦ ਤੱਕ ਕੋਈ ਗੁਰੂ ਧਾਰਨਾ ਕਰੇ ਤਾਂ ਉਹ ਦੀਕਸ਼ਾ ਨਹੀਂ ਦੇ ਸਕਦਾ ਦੂਸਰਾ ਨਾਮ ਨੂੰ ਫਲ ਨਹੀਂ ਲੱਗਦਾ ਨਿਬੜੇ ਦੇ ਜੇ ਮੈਂ ਸੰਸਾਰ ਚ ਦੇਖਿਆ ਬੀਜੋ ਸੁੱਜ ਹੈ ਕੋ ਨਹੀਂ ਬਹਿ ਲੀਚਾ ਬਹਿ ਜਿਹੜਾ ਸਾਹਮਣੇ ਗੱਡੀ ਲਾ ਕੇ ਬੈਠ ਜਾਵੇ ਐਸਾ ਮੈਂ ਸੰਸਾਰ ਚ ਕੋਈ ਨਜ਼ਰ ਨਹੀਂ ਆਇਆ ਨਹੀਂ ਮੇਰੀ ਨਜ਼ਰ ਸੰਤ ਰਹਿਣ ਗੁਰੂ ਮਹਾਰਾਜ ਨੂੰ ਛੋਟੀ ਉਮਰ ਚ ਮਿਲੇ ਸੀ ਜਿਹੜਾ ਖਰਾ ਸੌਦਾ ਮਹਾਰਾਜ ਨੇ ਕਰਿਆ ਸੀ 20 ਰੁਪਈਏ ਦਿੱਤੇ ਸੀ ਪਿਤਾ ਨੇ 1 ਰੁਪਈਏ ਦੇ 9 ਮਨ ਛੋਲੇ ਆਇਆ ਕਰਦੇ 180 ਮਨ ਛੋਲਿਆਂ ਦਿੱਤੇ ਪੈਸੇ ਦਿੱਤੇ ਹੁਣ ਛੋਲੇ 300-400 ਕੁੰਟਲ ਦਿੱਤੇ ਜੇ 100 ਰੁਪਈਏ ਮਨ ਵੀ ਲਾਓ ਤਾਂ ਵੀ 20,000 ਰੁਪਈਆ ਹੋਇਆ ਸੰਤਾਂ ਨੂੰ ਖਵਾਇਆ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜਦੋਂ ਉਹ ਸੰਤ ਰਹਿਣ ਜੀ ਕਹਿੰਦਾ ਮਹਾਰਾਜ ਨੂੰ ਦੇਖਦੀ ਸਾਰ ਜਦੋਂ ਮਹਾਰਾਜ ਬਹਿ ਗਏ ਸਾਰਾ ਕਿ ਛੋਟੀ ਉਮਰ ਹੈ ਕਹਿਣ ਲੱਗੇ ਬੇਟਾ ਤੂੰ ਜਾ ਬਾਲ ਕੇ ਤੂੰ ਜਾ ਅਸੀਂ ਆਪੇ ਹੀ ਪ੍ਰਸ਼ਾਦੇ ਕਰ ਲਾਂਗੇ ਆਪੇ ਹੀ ਸਭ ਕੁਛ ਕਰ ਲਾਂਗੇ ਤੂੰ ਹੁਣ ਜਾ ਪਿੱਛੋਂ ਪੁੱਛਿਆ ਉਹਦੇ ਨਾਲ ਦੇ ਸਾਧੂਆਂ ਨੇ ਵੀ ਤੁਸੀਂ ਇਸ ਬਾਲਕ ਨੂੰ ਕਿਉਂ ਭੇਜਦੇ ਕਰ ਨਹੀਂ ਸੀ ਅੱਜ ਉਹ ਕਹਿਣ ਲੱਗੇ ਮੈਂ ਇਹਦਾ ਤੇਜ ਨਹੀਂ ਸਹਿ ਸਕਦਾ ਮੈਂ ਉੱਚੇ ਤੋਂ ਬੈਠਾ ਸੀ ਮੈਂ ਤੇਜ ਨਹੀਂ ਸੀ ਸਹਿ ਸਕਦਾ ਮੇਰਾ ਜੀ ਕਰਦਾ ਸੀ ਵੀ ਇਹਦੇ ਚਰਨਾਂ 'ਚ ਬਹਿ ਗਿਆ ਇਹਨੂੰ ਉੱਤੇ ਬਿਠਾ ਲਓ ਤਾਂ ਮੈਂ ਤੋਰਦੇ ਮਹਾਰਾਜ ਕਹਿਣ ਲੱਗੇ ਪ੍ਰਭੂ ਕੋਈ ਮੈਨੂੰ ਦਿਸਿਆ ਨਹੀਂ ਜਿਹੜਾ ਮੈਨੂੰ ਨਾਮ ਦੇ ਰਿਹਾ ਮੈਂ ਤੇਰੀ ਦਰਗਾਹ ਗਿਆ ਤੇ ਆਪ ਮੈਨੂੰ ਆਪਣੇ ਸਰੂਪ ਦਾ ਦੱਸੋ ਮੈਂ ਕਿਹੜਾ ਸਰੂਪ ਸੰਸਾਰ ਚ ਦੱਸਾਂ ਤੇ ਕਿਹੜਾ ਨਾਮ ਦੇ ਅਕਾਲਪੁਰ ਜੀ ਨੇ ਕਿਹਾ ਹੇ ਨਾਨਕ ਅੱਜ ਮੈਂ ਤੈਨੂੰ ਆਪਣਾ ਅਸਲੀ ਸਰੂਪ ਦੱਸਦਾ ਤੂੰ ਸੰਸਾਰ ਨੂੰ ਦੱਸੀ ਪੜੋ ਸਾਰੇ ਮੇਰੇ ਪਿੱਛੇ ਇੱਕ ਪੰਜ ਤੱਤਾਂ ਨੇ ਮਿਲਾ ਲਈ ਆਤਮ ਜੋਤ ਜਿਹੜੀ ਵੈਗੁਰੂ ਦਾ ਸ਼ਬਦ ਸੀ ਕੋਈ ਸੀ अंत सियाने बच गए ना निर्वाही जाए बेअंत सियाने कोई कहना योग साधना करो कोई कहना चौरासी आसन लावो कोई कहना घर भर करके जंगला च रहो कोई कहना घूमिया टापो जलता रहे करो पर बकरी नहीं हटी जो दिखिया रही जाती है इस करके साडा जिहड़ा स्वरूप है ना यह पवित्र नहीं रहा महापवित्र स्वरूप वैगुरु का डायरेक्टर है ना यह शब्द स्वरूप गुरु ग्रंथ साहब ओंकार का प्रसार है जिन्हें ग्रंथ का बीज होंगे टाणियां निकल जाए इस तरह मैं भी बेनती करी थी गुरु ग्रंथ साहब इस तरह इन्हों से मंगो जो मंगना है तुम देने समर्थ गुरु ने गुरु ग्रंथ पातशाह का भजन है भी ऐसे गुरु थोड़ी अगुवाई करे जिन्हों के दर तो कदम खाली हो नहीं जाओ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮੰਗੋ ਤੁਹਾਨੂੰ ਸਭ ਕੁਛ ਮਿਲ ਜਾਏਗਾ ਜੋ ਮੰਗੇ ਸਾਡੇ ਆਪਣੇ ਤੇ ਸੋਈ ਸੋਈ ਲੇਕਿਨ ਮੰਗਦੇ ਵਿੱਚ ਕੋਣ ਨੇ ਨਾਲ ਤੈਨੂੰ ਸ਼ਰਧਾ ਵੀ ਹੈ ਭਰੋਸਾ ਵੀ ਹੈ ਉੱਪਰੋਂ ਅੱਖਰਾਂ ਨਾਲੇ ਕਹਿੰਦੇ ਅਰਦਾਸ ਕਰਦਾ ਅੱਖਰਾਂ ਦੀ ਅਰਦਾਸ ਕਰਨਾ ਤੇਰਾ ਮਨ ਕਿਤੇ ਤੁਰਿਆ ਤੇਰਾ ਸੋ ਅਕਾਲਪੁਰ ਕਹਿਣ ਲੱਗ ਜੀ ਹੇ ਨਾਨਕ ਇਹ ਮੈਂ ਤੈਨੂੰ ਆਪਣਾ ਸਰੂਪ ਦਿੱਤਾ ਨਾ ਮੈਂ ਚਾਰ ਬਾਹਾਂ ਵਾਲਾ ਨਾ ਮੈਂ ਮੋਰ ਮੁਕਟ ਵਾਲਾ ਕੁਛ ਮੇਰਾ ਨਿਰਗੁਣ ਸਰੂਪ ਹੈ ਮੈਂ ਹਰ ਥਾਂ ਦੇ ਉੱਤੇ ਹੈ ਮੈਂ ਹੀ ਸੰਸਾਰ ਨੂੰ ਬਣਾਇਆ ਮੈਂ ਸੱਤ ਹਾਂ ਤੇ ਮੈਂ ਨਾਮ ਰੂਪ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਇਆ ਸ਼ਕਤੀ ਰੂਪ ਤੇ ਕਰਦਾ ਹਾਂ ਕੁਰਖ ਮੈਂ ਹਰੇਕ ਦੇ ਹਿਰਦੇ ਜਾ ਮੈਂ ਛੱਡ ਕੇ ਬਾਹਰ ਨਹੀਂ ਬੈਠ ਗਿਆ ਜਿਸ ਤਰ੍ਹਾਂ ਮਿਸਤਰੀ ਲੋਕ ਹੁੰਦੇ ਸੋਫਾ ਸੈੱਟ ਬਣਾਤਾ ਮਕਾਨ ਬਣਾਤਾ ਮਕਾਨ ਦੇ ਵਿੱਚ ਤਾਂ ਲੱਭਦੇ ਨਹੀਂ ਉਹ ਤਾਂ ਬਾਹਰ ਬਹਿ ਜਾਂਦੇ ਮੈਂ ਇਸ ਤਰ੍ਹਾਂ ਦੀ ਮੇਰੀ ਆਏ ਦੀ ਕਿਰਤ ਨਹੀਂ ਜ਼ਿਮੀਦਾਰ ਨੇ ਕਣਕ ਲੀਤੀ ਹੈ ਕਣਕ ਦੇ ਵਿੱਚ ਨਹੀਂ ਆਏਗਾ ਉਹ ਬਾਹਰ ਆਪਣੇ ਮਕਾਨ ਚ ਰਹਿੰਦਾ ਇਹ ਜਿਹਾ ਕਰਤਾ ਨਹੀਂ ਮੈਂ ਇਹ ਗੱਲ ਮੈਂ ਹਰੇਕ ਦੇ ਹਿਰਦੇ ਇਹ ਰਜਵੀ ਸੰਸਾਰ ਇਹ ਕਰਬਦੇ ਦਿਨ ਜੇ ਮੇਰੇ ਨਾਲ ਮਿਲਣ ਦੀ ਲੋੜ ਹੈ ਤਾਂ ਅੰਦਰ ਝਾਤੀ ਮਾਰ ਲਿਆ ਕੰਨ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਤੇ ਫਿਰ ਮੈਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਮੈਂ ਤੇ ਉੱਪਰ ਦੀ ਹੈ ਕੋਈ ਮੇਰਾ ਕਿਸੇ ਨਾਲ ਵੈਰ ਨਹੀਂ ਦੱਸ ਨਹੀਂ ਮੇਰੇ ਪਿਆਰਿਆਂ ਨੂੰ ਕਿ ਕਿਸੇ ਨਾਲ ਵੈਰ ਨਹੀਂ ਕਰਨਾ ਬਾਬਾ ਵੈਰ ਨਾ ਕਰੀਏ ਤਾਂ ਕਿਉਂਕਿ ਮੈਂ ਹਰੇਕ ਘਰ ਦੇ ਵਿੱਚ ਬੈਠਾ ਤੀਸਰਾ ਮੇਰਾ ਕਿਸੇ ਨਾਲ ਵੈਰ ਨਹੀਂ ਮੇਰੇ ਹੀ ਪੈਦਾ ਕੀਤੀ ਜਾਤ ਨੇ ਸਾਰੇ ਫਿਰ ਮੇਰੇ ਉੱਤੇ ਕਾਲ ਨਹੀਂ ਆ ਰਹੀ ਉਹ ਸਾਰੀ ਦੁਨੀਆਂ ਕਾਲ ਦੇ ਅੰਦਰ ਬਣਾਈ ਹੈ ਮੇਰੇ ਤੇ ਕਾਲ ਨਹੀਂ ਮੈਂ ਅਕਾਲ ਹਾਂ ਫਿਰ ਮੈਂ ਹਸਤੀ ਹਾਂ ਮੂਰਤ ਹਾਂ ਬੀਂਗ ਅੰਗਰੇਜ਼ੀ ਬੀਂਗ ਕਹਿੰਦੇ ਹਸਤੀ ਦਾ ਤੇ ਮੈਨੂੰ ਕੋਈ ਬੁਲਾਉਣ ਵਾਲਾ ਨਹੀਂ ਆਇਆ ਦੁਨੀਆਂ ਦੇ ਲੋਕਾਂ ਨੂੰ ਗਿਆਨ ਕਰਾਇਆ ਜਾਏਗਾ ਤਾਂ ਗਿਆਨ ਆਉਂਦਾ ਨਾਮ ਦਿੱਤਾ ਜਾਏਗਾ ਤਾਂ ਨਾਮ ਜਪ ਸਕਦੇ ਨੇ ਮੈਨੂੰ ਕੋਈ ਨਹੀਂ ਮੈਂ ਆਪਣੇ ਆਪ ਤੇ ਸਭ ਕੁਝ ਆਉਂਦਾ ਮੈਂ ਕਿਤੇ ਡਾਕਟਰ ਕੋਲ ਨਹੀਂ ਪਾਇਆ ਵੀ ਯਾਰ ਆਈ ਇੱਥੇ ਲਾਉਂਦੀ ਕਿੰਨੀਆਂ ਲਾਉਂਦੀਆਂ 2 ਖਰਬ 15 ਅਰਬ ਸੈੱਲ ਲੱਗੇ ਹੋਏ ਨੇ ਬੋਡੀ ਦੇ ਸਰੀਰ ਚ ਗਿਆਨ ਲੱਗ ਜੋ ਦਸ ਸੈੱਲ ਚ ਨਹੀਂ ਗਿਆਉਂਦਾ 2 ਖਰਬ ਗਿਣੀ ਜਾਂਦਾ 1 2 3 4 ਕਈ ਲੋਕ ਸਹੀ ਨਹੀਂ ਕਰੂੰਗਾ ਹਿਸਾਬ ਵਾਲੇ ਕਰਦੇ ਨੇ ਮਿੰਟ ਕੱਢ ਕੇ ਸਾਰੀ ਉਮਰ ਦਾ ਹਿਸਾਬ ਲਾਉਂਦਾ ਤੇ 72 ਕਰੋੜ 72 ਲੱਖ 72 ਹਜ਼ਾਰ 200 ਦੇ ਵਿੱਚ ਖੂਨ ਚੱਲਣ ਵਾਲੀਆਂ ਲਾਰੀਆਂ ਲਾਈਆਂ ਹੋਈਆਂ ਕਰੋੜਾਂ ਦੀ ਤਦਾਦ ਚਾਹੀਦਾ ਮਸਾਲਾ ਲੱਗਿਆ ਅਸੀਂ ਆਪੇ ਹਿਸਾਬ ਕਰ ਰਹੇ ਨੇ ਇਹਦੇ ਡਰਾਮਾ ਕਰਾਵਾ ਪਾ ਲਏ ਰੋਗੀ ਵੈਲੂ ਨੇ ਆਦਮੀ ਨਹੀਂ ਪੈਦਾ ਕਰਿਆ ਰੋਗੀ ਆਦਮੀ ਆਪ ਖਾਸਮ ਪ੍ਰਸਾਦ ਕੀਏ ਰੱਜ ਭਰੋ ਸਾਰਾ ਮੁੱਖ ਕਰੋਏ ਹੋ ਜਿਹੜੇ ਬੱਚੇ ਬੱਚੀਆਂ ਕਹਿੰਦੇ ਨੇ ਵੀ ਅਸੀਂ ਤਾਂ ਰੋਗ ਕੁਛ ਨਹੀਂ ਕਰਿਆ ਤੁਹਾਡੇ ਮਾਂ ਬਾਪ ਨੇ ਕਰਿਆ ਦਾਦੇ ਨੇ ਕਰਿਆ ਗੁਰਦਾਦੇ ਨੇ ਕਰਿਆ ਉਹਦੇ ਤੁਹਾਡੇ ਨਾਲ ਜੁਰਮ ਕਰਿਆ ਉਹਦੇ ਤੁਹਾਡੇ ਰੋਗ ਦਾਦੀ ਕਰੇ ਨੇ ਰੋਗੀ ਕਿਉਂਕਿ ਜੀਨ ਆਇਆ ਉੱਥੋਂ ਆਪ ਰੋਗੀ ਹੋਇਆ ਉਹਨੇ ਗਾਂ ਰੋਗੀ ਇਲਾਜ ਕਰਿਆ ਕਰਕੇ ਵੈਗੁਰੂ ਨੇ ਨੀ ਰੋਗ ਪੈਦਾ ਕਰਿਆ ਮਹਾਰਾਜ ਨੇ ਤਾਂ ਦੇਖੇ ਦਵਾਈ ਰੱਖੀ ਨਾਮ ਦੀ ਹੈ ਇਸ ਸਰੀਰ ਦੇ ਅੰਦਰ ਤੇ ਨਾਮ ਦੇ ਨਾਲ ਸਭ ਰੋਗ ਕੋ ਔਸਧਨਾ ਸੋ ਐਸਾ ਸੁੰਦਰ ਸਰੀਰ ਵੈਗੁਰੂ ਨੇ ਬਣਾਇਆ ਸਾਡਾ ਫਿਰ ਸਾਨੂੰ ਗਿਆਨ ਕੋਈ ਕਰਾਵੇ ਤਾਂ ਹੁੰਦਾ ਮਹਾਰਾਜ ਕਹਿੰਦੇ ਮੈਂ ਸਵਾਇਆ ਸਾਹਿਬ ਆਪਣੇ ਆਪ ਹੀ ਗਿਆਨ ਕਹਿੰਦੇ ਇਹ ਨਾਨਕ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਦੇ ਨਾਲ ਮੈਂ ਮਿਲਾਂਗਾ ਆਹ ਫਰਕ ਆਪੀ ਤੇ ਮੈਂ ਤਾਲੇ ਲਾ ਕੇ ਨੇ ਸਾਰਿਆਂ ਦੇ ਅੰਦਰ ਅਗਰ ਮੈਂ ਚਾਬੀ ਬਣਾਉਂਦਾ ਜਿਸ ਕਾ ਗ੍ਰਹਿ ਤੇ ਦੀਆ ਤਾਲਾ ਕੁੰਜੀ ਗੁਰ ਸੌਂਪ ਪਾਈ ਅਰ ਕਾ ਪਾਪ ਕਰੇ ਨਹੀਂ ਪਾਵੈ ਫਿਰ ਸਭ ਕੁਛ ਜਗਾਏ ਜਦ ਤੱਕ ਗੁਰੂ ਧਾਰ ਨਹੀਂ ਕਰਦਾ ਗੁਰੂ ਦੀ ਸ਼ਰਨ ਚ ਨਹੀਂ ਆਉਂਦਾ ਅਸਰ ਨਾ ਜਗਾ ਲਿਆ ਹੋਇਆ ਤਾਲਾ ਦੀ ਤੁਲਨਾ ਕਰੇ ਫਿਰ ਆਨੇ ਤੋਂ ਇਹ ਗੱਲ ਕਰ ਇਹਨੂੰ ਪੂਰਾ ਕਰ ਮੈਂ ਤੇਰੇ ਵਾਸਤੇ ਬਾਕੀ ਛੱਡਿਆ महाराज जी उस वे कहा आद सच जुगाद सच है भी सच नानक होशी भी सच मैं नानक हूं तेरे गांव की मोहरे पैदा की हूं जेड़ा प्राणी प्रेमी कोई प्राणी भी इसका पाठ करेगा ये मेरा तेरा वचन रहा क्यों मेरी दरगाह आए इसमें जरा समझ के पड़ेगा तो कितनी बड़ी बात दे दी सच्चे पातशाह मैं नाम भजन शब्द की दे महाराज कहते अगे अनेक नाम ने मेरे अनेक नाम तेन मैं वो नाम दसा जरा मेरी हजूरी से आगे भी चल रहा है बाकी नाम जेड़े ने मेरी हजूरी नहीं चल रहे पिछे रह जाते जाप मरे जपा मरे अनहर भी मर जाए सुत समान समानी सुरत में आप आपको है कहते जिते तेरा तेरा आपा खत्म होएगा उसे मेरा आपा बनेगा उसे शब्द वाह 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 वाहेगुरू वाहेगुरू कहते उसे रोम रोम चो निकलेगा सो मैं तेन वो नाम देता जेरा नाम मेरी दगाह जाके भी जपया जा सकता सो इस तरह गाओ वापस भेज दिता तीसरे दिन गुरु नानक पातशाह नदी चो निकले तो संत घास फिर फिर आगे पै एको ही बात दे जाते हैं ना कोई हिंदू ना मुसलमान ना कोई हिंदू ना कोई मुसलमान अल्लाह राम के पिंड पर हिंदुआ ने भी सुनिया मुसलमाना ने भी सुनिया हिंदू चुप कर रहे थे मुसलमान रौला पा लगे भी ये नानक ये पिछों आ गया तो डुब गया सी चेहरे वाली दिन हमारा इन्ना जलाल बढ़ गया कोई झाक नहीं सकता नरेल दी अखा नीवियां हो जाए जा चेहरे के झाक लग गए उस वे मुसलमानों ने इतराज किया भी यह कहना नानक भी मुसलमान भी कोई नहीं मुसलमान क्यों नहीं अभी मुसलमान नमाजा पढ़ते हैं रोजे रखते हैं ईद मनाने सारा कुछ फ्रांसी के मुताबिक करते हैं अभी मुसलमान क्यों नहीं है फिर भी बाजार पाशाह समन आ गए नवाब ने इज्जत नाल बुलाया कहते हे नानक तेरे तेरी शिकायत कर रहे एक चीज दूसरा यह है कि तू मोदी खाना खुला ही छड़ के चलिया गया कितों आया अभी दयाल खोलते खोलते छाके तेरा हिसाब दे महाराज कहते आपे ही करो आपे ही कर 900 रुपया उन्होंने दिनों का वध निकलिया 900-90 हजार वर्षा ਇਹਨੂੰ ਕੀ ਕਰੀਏ ਕਹਿੰਦੇ ਬਣ ਦੋ ਗਰੀਬਾਂ ਨੂੰ ਬਣ ਅਤੇ ਪੈਸੇ ਨਵਾਬ ਨੇ ਸ੍ਰੀ ਚੰਦ ਜੀ ਤੇ ਲਿਖੇ ਲਕਸ਼ਮੀ ਦਾਸ ਦੇ ਲਿਖੇ ਚ ਪਾ ਦੇ ਤੇ ਅੱਗੇ ਬਣ ਰਹੇ ਉਹਦੇ ਬਾਅਦ ਜਦ ਵਚਨ ਹੋਏ ਗੁਰੂ ਨਾਨਕ ਪਾਤਸ਼ਾਹ ਨਾ ਉਹ ਸਮਝੀ ਆ ਰਹੀ ਹੈ ਤਾਂ ਮਾਰ ਪੱਤ ਵਿੱਚ ਮੈਂ ਤਾਂ ਸਿਰ ਚਲੇ ਗਏ ਥੱਲੇ ਰਹੇ ਕਿ ਨਾ ਇਹ ਦੂਰੇ ਨਾ ਮੁਸਲਮਾਨ ਇਹ ਠੀਕ ਹੈ ਕਹਿੰਦੇ ਇਹ ਨਾਨਕ ਹੁਣ ਤੂੰ ਨਾ ਹਿੰਦੂ ਰਿਹਾ ਨਾ ਮੁਸਲਮਾਨ ਰਿਹਾ ਤੇ ਤੁਹਾਡੇ ਨਾਲ ਨਮਾਜ਼ ਪੜ੍ਹ ਮਾਰੇ ਕਹਿੰਦੇ ਠੀਕ ਹੈ ਡੇਰਾ ਵਸੀਸ ਹੋਈ ਪੂਜਾ ਨਵਾਜ਼ ਹੋਈ ਪੂਜਾ ਤੇ ਨਵਾਜ਼ ਚ ਮੈਨੂੰ ਫਰਕ ਨਹੀਂ ਦਿਓਰੇ ਤੇ ਮਸਜਿਦ ਮੈਨੂੰ ਫਰਕ ਨਹੀਂ ਜੇ ਮਸਜਿਦ ਚ ਬਹਿ ਕੇ ਹਰੀ ਦਾ ਜਪ ਕਰ ਲਈਏ ਕੋਈ ਫਰਕ ਨਹੀਂ ਸਰ ਜੇ ਮਸਜਿਦ ਵਾਲਾ ਨਵਾਜ਼ ਪੜ੍ਹ ਲਵੇ ਗੁਰਦੁਆਰੇ ਆ ਕੇ ਕੋਈ ਫਰਕ ਨਹੀਂ ਹੈ ਮੰਦਰ ਵਿੱਚ ਜਾ ਕੇ ਜੇ ਅਸੀਂ ਆਜ਼ਾਦੀ ਬਾਜ਼ ਆ ਰਹੀ ਹੈ ਸਾਨੂੰ ਕੋਈ ਫਰਕ ਨਹੀਂ ਹੈ ਕਹਿੰਦੇ ਇਹ ਤਾਂ ਹਰੀ ਦਾ ਜਪ ਕਰਨ ਵਾਲੀਆਂ ਚੀਜ਼ਾਂ ਆਉਂਦੀਆਂ ਮੂਰਖਾਂ ਨੇ ਬਣੀਆਂ ਭਰ ਗਈਆਂ ਸ਼ਕਲਾਂ ਬਣਾ ਦੀਆਂ ਉਹਨੇ ਮੂੰਹ ਉਧਰ ਨੂੰ ਰੱਖਦਾ ਉਹਨੇ ਉਧਰ ਨੂੰ ਜਿੱਧਰ ਨੂੰ ਉਹਨੇ ਰੱਖਿਆ ਦੂਜੇ ਨੇ ਨਹੀਂ ਰੱਖਿਆ ਉਹਨਾਂ ਨੇ ਪੱਛਮ ਵੱਲ ਪਿੱਠ ਕਰਤੀ ਇਹਨਾਂ ਨੇ ਪੱਛਮ ਵੱਲ ਦਰਵਾਜ਼ਾ ਕਰਨਾ ਇਸ ਤਰ੍ਹਾਂ ਕਹਿੰਦੇ ਸਾਨੂੰ ਨੀ ਪਏ ਨਮਾਜ਼ ਪੜ੍ਹਨ ਵਾਸਤੇ ਗੁਰੂ ਨਾਨਕ ਤਿਆਰ ਹੋ ਗਿਆ ਮਸਜਿਦ ਚੁਣਾ ਰਾਸਤਾ ਕਹਿੰਦੀ ਬਹੁਤ ਭਾਰੀ ਇਕੱਠ ਹੋ ਗਿਆ ਕੁਛ ਇਸ ਕਰਕੇ ਵੀ ਨਵਾਬ ਨਮਾਜ਼ ਪੜ੍ਹ ਜਾਂਦਾ ਸੀ ਕੁਛ ਇਸ ਕਰਕੇ ਵੀ ਅੱਜ ਨਾਨਕ ਨੇ ਮੁਸਲਮਾਨ ਪੜ੍ਹ ਦੇਖਾਂਗੇ ਕਿਵੇਂ ਨਮਾਜ਼ ਪੜ੍ਹ ਜਾਂਦੀ ਗੱਲਾਂ ਬੇਅੰਤ ਧੁੱਪ ਗਿਆ ਸੀ ਸ਼ਹਿਰ ਸਾਰੇ ਤੇ ਬੜਾ ਮਾੜਾ ਇਕੱਠ ਹੋਇਆ ਜਦੋਂ ਨਮਾਜ਼ ਪੜ੍ਹਨ ਲੱਗੇ ਗੁਰੂ ਨਾਨਕ ਸਭ ਤੋਂ ਮੂਹਰੇ ਜੋ ਬੁਰਾ ਨਮਾਜ਼ ਪੜ੍ਹਾਉਂਦਾ ਹੈ ਇਮਾਮ ਖੜਾ ਹੈ ਤੇ ਉਹਦੇ ਪਿਛਲੇ ਪਾਸੇ ਸਿੱਖ ਜਾਣੇ ਤਾਜੀ ਖੜਾ ਇੱਕ ਪਾਸੇ ਨਮਾਜ਼ ਖੜਾ ਵਿਚਾਰੇ ਗੁਰੂ ਨਾਨਕ ਪਾਤਸ਼ਾਹ ਖੜੇ ਜਦੋਂ ਨਮਾਜ਼ ਸ਼ੁਰੂ ਹੋਈ ਲੀਲਾ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਬਹਿ ਗਈ ਕਿਉਂ ਇਹ ਦੱਸ ਦਿੱਤੀ ਧਰਮ ਹੈ ਇਹਦੇ ਇੰਨੀ ਤਰ੍ਹਾਂ ਸਤਨਾਮ ਵਾਲੇ ਹੱਥ ਨੇ ਬਿਲਕੁਲ ਬੋਲੀ ਹੋ ਰਿਹਾ ਬੋਲੀ ਦਾ ਫਰਕ ਹੈ ਥੋੜ੍ਹਾ ਜਿਹਾ छोट वहां शुरू हो चुकी थी, लेकिन गुरु नानक चले गए थे वहां का पूरे हो गया कि वहां से बोलिया नहीं कहना जी बोलो सजा हो जाती है मुड़के फिर वहां पानी पड़े कि फिर बोल जो फिर पानी सजा हो जाए। ये साढ़े मंगनी भी जाती साहब पढ़ते पढ़ते गा भी नहीं आए बड़ी जावे पशुआले जगे पाई जाओ ना हो रहा साढ़े ना कई गलमान समझ लेना चाहिए सारे साड़ी शब्द ने कर लिया वे। मैं कहना होगा जी भाई पानी पोनी क्यों तेने घंटे नहीं लग रहे हो सारा दिन रोजा लग रहे पहला पहला रवाज भी है सगर जाके पानी पुलाने लग रहे मैं बिल्कुल नहीं किया घरों पी के आओ एक वातावरण सुचा रखो एक शीर सिंह बैठे गुरु साहब का एक वासा होया हो सारे देवते बैठे तो झूठा कर मैं वातावरण ने बिल्कुल नहीं किया तो बड़ी चंगी चीज आती है तो लै लीए दूसरी चीज जी अभी लै लीए भी बाणी पढ़ रहे अभी बोलना नहीं है पढ़ के ही बोलना है ये जारे नहीं करना भी पांच बाणिया ने तो है एक एक बाणी का कर लो अति अति ना कर लो भी जल्दी साहब आता पड़े तो माड़ा जहा बोलेंगे कोई गल बहुत ही जरूरी है अगला का बोलना नहीं चाहिए भुल जाता बनवा फिर मुझे बुरी शुरू होना चाहिए सो अनुवाद सजा करने सजा कहते हैं खंडक खोलू ते वो बोलेगा नमाज पढ़ी गई नवाब भी आ गया नवाब भी आ गया कादिल भी आ गया गुरु नानक ने कहने लगे नानक तुसा नमाज पढ़ना है जी सारे का नमाज नहीं पढ़ी महाराज कह रहे मैं तो पढ़ी है तुम्हें नहीं पढ़ी कहने लगे अभी तो पढ़ी है कह रहे नवाब साहब जब कलमा शुरू होया मैं तो लिख नहीं सी करा तो जब तुम उतने रहे ही ना मैं तो आया कह लगे मैं तो उसे ही खड़ा सी कह रहे आप सदा मिट्टी का अकारखाना झगड़ा सी तुम तो काबिल कधार में घोड़े खरीदे थी मां पुछ हो मिश्रा ये कहते थे कमैत घोड़े इन्ने लेने बे इन्ने लेने ने सुरंग घोड़े इन्ने लेने नीले घोड़े इन्ने लेने चीने इन्ने लेने बोझ खिंचन वाले बैलर घोड़े इन्ने लेने तुम उसे छाटा छाटी करते गोपा खिंचन वाले घोड़े छाड़ने देते थी उंगली लगी नवा ने मूह चे नाम तू बली अला उसका भी गल जाना काली ने कहा भी ये हो जाते हैं मेरी नहीं जाते कह रहे मैं नानक मेरे नाल नमाज पढ़ लेगा महाराज कहते काजी साहब तेरे घर की घोड़ी सूई है ते बेड़े बेच तेरे मौन तो बगैर सूई अगे तू मजा लेके आया अच देना भुट गया ते तू तो बछेरी मोड़ का लिया उठेगा तू नमाज कर पड़ी है चुप कर गया तमाम कहने लगे क्यों काजी साहब कहने नानक का बली है जो सारे महाराज कहते किसी ने भी नहीं नमाज पढ़ी इतने नमाजी कोई है ही नहीं ये सब नदी बंदे कटे हुए ये सानू बड़ी ताकत है इस गल बड़ा डर लगता है ये गुरु नानक उन्होंने नमाज में जानता अभी तो वे सिख बने हुए हैं सानू जानता भी कीर्तन सुनते मन किसे दौड़िया तो महाराज कहते प्रभु जी उस तक करो संत भी साहब ना ही करते चो इस अवस्था च जब परमेश्वर के प्यारे बैठते हैं देवते भी आके उ बैठ जाते हैं क्योंकि देव लोगों च यह संसा नहीं है सुख है ये भोग है तो इस करके जो असि रेमन राम से सरवण गोविंद गुण सुनो अर गाओ रचना की कर साध संगत सिमर माधो हो मदद करे तेरे पापा का साधवा हो जाएगा जे तू संगत च बैठ के कन्ना के नाल बाणी सुने ते रचना के नाल गज बज के बोले हैं बल सारे तो सारे पैसे सारे पैसे शामिल बोलो कल मैं बेनती करी थी आप जो आए थे आपने सुने क्योंकि फिल्म लगातार चल रही है पहला 106 फिल्म तीन तीन घंटे दिया बन गया जो सारी दुनिया शौक वाले बंदे लै गए उसे मर्जी बुलाई गोलियां बढ़ गया उन्होंने चिट्ठियां उन्होंने स्नेह बहुत आते हैं सानू हो भेजो सो 107 नंबर कल बनी थी 108 नंबर अज बनी है ਉਹਦੇ ਵਿੱਚ ਵਿਚਾਰ ਚੱਲ ਰਹੀ ਸੀ ਇੱਕ ਕਿ ਜਿਹੜਾ ਗੁਰੂ ਗੁਰੂ ਹੁੰਦਾ ਪੂਰਾ ਉਹ ਦੀਨ ਤੇ ਦੁਨੀਆਂ ਦੋਵੇਂ ਸਮਾਰ ਦਿੰਦਾ ਆਪਣਾ ਨਾਮ ਦੇ। ਉਹਦੇ ਚ ਇੱਕ ਗੁਰਸਿੱਖ ਦਾ ਜੇ ਵਿਚਾਰ ਕਰੇ ਸੀ ਜੀਵਨ ਦੀ, ਕਿਉਂਕਿ ਜਿਹੜਾ ਬਾਣੀ ਹੈ ਜੇ ਮੈਂ ਸਿੱਧੀ ਬਾਣੀ ਸੁਣਾਈ ਜਾਵਾਂ ਬੋਰਿੰਗ ਹੋ ਜਾਂਦਾ, ਵਾਸੀਆਂ ਆਉਣ ਲੱਗ ਜਾਂਦੀਆਂ, ਛੋਟੇ ਜਿਹੜੇ ਜਿਗਿਆਸੂ ਪੂਰੇ ਨਹੀਂ ਹੁੰਦੇ। ਸੋ ਜੇ ਗੁਰੂ ਗ੍ਰੰਥ ਦੇ ਨਾਲ ਮਿਲਾ ਕੇ ਬਾਣੀ ਪੜ੍ਹੀ ਜਾਵੇ ਤਾਂ ਉਹਦਾ ਅਸਰ ਸਾਡੇ ਹੋ ਜਾਂਦਾ। ਇਹ ਫਿਲਮਾਂ ਦੇ ਅੰਦਰ ਜਿਹੜਾ ਕੁਛ ਮੈਂ ਬੋਲ ਰਿਹਾ, ਇਹ ਤੁਸੀਂ ਸਾਰੀਆਂ ਤਸਵੀਰਾਂ ਵੀ ਨਾਲੇ ਦੇਖੋਗੇ ਜਾਂ ਦੇਖੋਗੇ, ਨਵਾਬ ਖੜਾ ਹੈ, ਕਾਜੀ ਖੜਾ ਹੈ, ਗੁਰੂ ਨਾਨਕ ਸਾਹਿਬ ਦੇ ਖੜੇ ਨੇ, ਨਵਾਜ ਪਾਨ ਵਾਲਿਆ, ਇਹ ਸਭ ਤੋਂ ਅੱਖਾਂ ਨਾਲ ਜਸੂਰਾ ਮੇਰੀ ਯਾਦ ਹੈ।
ਗੱਲ ਮੇਰੀ ਭੁੱਲ ਜਾਓਗੇ, ਇਹ ਚੀਜ਼ ਨਹੀਂ ਭੁੱਲਣੀ। ਸੋ ਕੱਲ ਬੇਨਤੀ ਕੀਤੀ ਸੀ ਕਿ ਉਹ ਗੁਰਸਿੱਖ ਉਸਦੇ ਜੋ ਲੜਕੀ ਸੀ ਜਵਾਨ ਹੋ ਗਈ ਤੇ ਵਰ ਪ੍ਰਾਪਤ ਹੋਈ ਨੂੰ ਮੰਗਣ ਵਾਸਤੇ ਭੇਜਿਆ,
ਤੇ ਜਿਹੜੇ ਮੰਗਣਾ ਕਰਨ ਵਾਸਤੇ ਗਏ ਸੀ ਉਹ ਸੁਲਤਾਨੀਆਂ ਦੇ ਘਰ ਮੰਗਿਆ। ਸੁਲਤਾਨੀਏ ਉਹ ਹੁੰਦੇ ਨੇ ਜਿਹਨਾਂ ਦੇ ਮੁਕਾਮ ਜੇ ਬਣੇ ਹੁੰਦੇ ਨੇ ਤੇ ਨਗਾਹੇ ਜਾਂਦੇ ਨੇ ਕਬਰਾਂ ਨੂੰ ਮੰਗਦੇ। ਸਿੰਘ ਨੇ ਤਾਂ ਕਿਸੇ ਕਬਰ ਦੇ ਅੱਗੇ ਕਿਸੇ ਚੀਜ਼ ਦੇ ਅੱਗੇ ਸਵਾਇਲ ਗੁਰੂ ਤੋਂ ਮਸਤਕ ਲਵਾਉਣਾ ਹੈ। ਇਹਦੇ ਕਰਕੇ ਅਸੀਂ ਵਾਰ ਵਾਰ ਬੇਨਤੀਆਂ ਕਰਦੇ ਹਾਂ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਣਾ ਵੀ ਸੰਤਾਂ ਨੂੰ ਨਮਸਕਾਰ ਦਿਓ, ਸੰਤਾਂ ਦੇ ਚਰਨਾਂ ਦੀ ਧੂੜ ਲਓ, ਸਭ ਕੁਛ ਲਓ। ਅਸੀਂ ਕਹਿੰਦੇ ਹਾਂ ਵੀ ਜਦੋਂ ਗੁਰੂ ਰਾਜਨ ਰਾਜਨ ਹੈ ਗੁਰੂ ਗ੍ਰੰਥ ਸਾਹਿਬ ਦੇ, ਇਹਨਾਂ ਦੀ ਧੂੜੀ ਚੱਕੀ ਦੋ, ਕਿਤੇ ਹੋਰ ਨੂੰ ਕਿਉਂ ਭਾਲਦੇ, ਕਰੋ ਜਾਂ ਕੋਈ ਠੰਡੀ ਹੋ ਗਏ ਬੰਦਾ ਨਾ ਹੋਵੇ ਤੁਹਾਨੂੰ ਵੀ ਥਾਂ ਤੇ ਪਾਪ ਦੇ ਰਚਣਾ ਸ਼ੁਰੂ ਹੋ ਜਾਏ। ਇਹ ਤਾਂ ਆਪ ਇਹ ਪੂਰੇ ਹੈ ਗੁਰੂ। ਸੋ ਇਸ ਕਰਕੇ ਜੇ ਮਾਸਕ ਲਵਾਉਣਾ ਹੀ ਹੈ ਤਾਂ ਸਤਿਗੁਰੂ ਨੂੰ ਲਵਾਓ, ਬਾਕੀ ਜਿਹੜੇ ਖਾਲਸਾ ਹੈ ਚੰਗਾ ਵੀ ਹੈ, ਛੋਟੇ ਭਰਾ ਵੀ ਨੇ, ਬੜੇ ਭਰਾ ਵੀ ਨੇ, ਪੜ੍ਹੇ ਲਿਖੇ ਵੀ ਹੈਗੇ, ਅਨਪੜ੍ਹ ਵੀ ਹੈਗੇ, ਇਹਦੇ ਵੀ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਹ ਸਭ ਤੋਂ ਸ੍ਰੇਸ਼ਟ ਹੈ। ਸੋ ਗੁਰੂ ਦੇ ਜਾਣ ਕਰਕੇ ਜਿਹੜਾ ਮਾਸਕ ਇੱਕ ਵਾਰੀ ਗੁਰੂ ਨੂੰ ਦੇ ਗਿਆ, ਇਹ ਮਾਸਕ ਸਾਡੀ ਜਿਹੜੀ ਭਾਰਤੀ ਕਲਚਰ ਸੀ ਇਹ ਹੋਰ ਨੂੰ ਨਹੀਂ ਸੀ ਨਿਵਿਆ ਕਰਨਾ। ਜਦੋਂ ਸਾਹਿਬਜ਼ਾਦਿਆਂ ਨੂੰ ਸੁਰੰਗ ਦੇ ਵਿੱਚ ਛੋਰਿਆਂ ਨੂੰ ਲੈ ਕੇ ਗਏ ਕਚਹਿਰੀ 'ਚ, ਤਾਂ ਉੱਥੇ ਇਹ ਬਾਤ ਦੀ ਚਰਚਾ ਹੋਈ ਵੀ ਇਹ ਛੋਟੇ ਛੋਟੇ ਨੇ, ਇੱਕ 7 ਸਾਲ ਦਾ ਹੈ, ਇੱਕ 5 ਸਾਲ ਦਾ ਹੈ, ਵੀ ਇਹ ਸਿਰ ਨਹੀਂ ਲਵਾਉਂਦੇ ਬਾਕੀ, ਕਿਉਂਕਿ ਉੱਥੇ ਮੁਗਲ ਕਚਹਿਰੀਆਂ ਦੇ ਵਿੱਚ ਇਹ ਰਿਵਾਜ ਹੋਇਆ ਕਰਦਾ ਸੀ ਕਿ ਆਦਮੀ ਲੱਤ ਤੋਂ ਲੈ ਕੇ ਝੁਕਦਾ ਹੁੰਦਾ ਸੀ, ਝੁਕ ਕੇ 7 ਸਲਾਮਾਂ ਕਰਦਾ ਸੀ, ਇਹ ਝੁਕ ਕੇ ਮਹਾਰਾਜ ਨੇ ਕਿਹਾ ਨਹੀਂ ਸਿੰਘੋ ਤੁਸੀਂ ਦੱਸਦਾ ਸਿੱਖ ਨਹੀਂ ਝੋਣਾ ਚਾਹੀਦਾ ਗੁਰੂ ਤੋਂ ਬਗੈਰ ਕਿਸੇ, ਜੇ ਜਾਣਾ ਹੈ ਤਾਂ ਫਤਿਹ ਬੁਲਾਓ, ਨਹੀਂ ਚੁੱਪਦਾ ਰਹੋ, ਆਦਰ ਵੀ ਕਰੋ ਪਰ ਸੀਸ ਨਹੀਂ ਦਵਾਓ। ਸੋ ਸੀਸ ਜਿਹੜਾ ਗੁਰੂ ਨੂੰ ਮਿਲ ਗਿਆ ਉਹ ਦਿਲਦਾ ਦਿਸੂਗਾ। ਸੋ ਸਾਹਿਬਜ਼ਾਦਿਆਂ ਨੇ ਜਦ ਸੀਸ ਨਾ ਲਵਾਇਆ ਤਾਂ ਉਹਨਾਂ ਨੇ ਖਿੜਕੀ 'ਚ ਲਗਾਉਣੇ, ਮਤਾ ਹੋ ਗਿਆ ਵੀ ਖਿੜਕੀ 'ਚ ਲਗਾਓ, ਪਹਿਲਾਂ ਇਹ ਸਿਰ ਮੂਹਰੇ ਬਦਲਗੇ ਤੇ ਫਿਰ ਪਿੱਛਾ ਪਿੱਛੋਂ ਪੈਰ ਵਗੈਰਾ ਕਰਨਗੇ ਤੇ ਆਪੇ ਸੀਸ ਝੁਕ ਜਾਏਗਾ। ਤੇ ਜਦੋਂ ਦੋਵੇਂ ਭਰਾ ਕੋਲ ਜਾ ਕੇ ਖੜੇ ਉਹ ਕਹਿੰਦੇ ਜੀਸੀ ਸੀਸ ਨਹੀਂ ਪਹਿਲਾਂ ਕੱਢਣਾ, ਪਹਿਲਾਂ ਪੈਰ ਕੱਢੀਏ। ਸੋ ਪਹਿਲਾਂ ਪੈਰ ਅੰਦਰ ਪਾਏ, ਸੀਸ ਨਹੀਂ ਝੁਕਿਆ ਹੈ। ਇਸੇ ਤਰ੍ਹਾਂ ਅਮਰ ਸਿੰਘ ਰਸੌਲ ਸੀ, ਜਦੋਂ ਗੁਰੂ ਦੀ ਕਚਹਿਰੀ 'ਚ ਆਇਆ ਉੱਥੇ ਵੀ ਇਹ ਸਵਾਲ ਚੱਲਿਆ ਵੀ ਇਹ ਸੀਸ ਲਵਾ ਲਓ, ਉਹਨੇ ਵੀ ਪੈਰ ਹੀ ਕੱਢੇ ਸੀ, ਪਹਿਲਾਂ ਸੀਸ ਕੱਢਿਆ ਹੀ। ਸੋ ਜਿਹਦਾ ਸੀਸ ਗੁਰੂ ਦੇ ਚਰਨਾਂ ਲੱਗ ਕੇ ਪਵਿੱਤਰ ਹੋ ਜਾਵੇ ਫਿਰ ਉਹ ਵਧੀਆ ਸਿਆਣੀਆਂ ਨੂੰ ਮੱਥਾ ਟੇਕੇ ਤਾਂ ਸਾਹ ਲੈਂਦੀ ਹੈ, ਸ਼ੋਭਾ ਨਹੀਂ ਦਿੰਦਾ ਕਿਉਂਕਿ ਸੀਸ ਤਾਂ ਗੁਰੂ ਦੇ ਚਰਨਾਂ ਨਾਲ ਲੱਗਿਆ। ਸੋ ਇਸ ਨੂੰ ਫਿਕਰ ਪਿਆ ਤੇ ਇਸ ਨੇ ਪੁੱਛਿਆ ਵੀ ਤੁਸੀਂ ਮਾੜਾ ਕੰਮ ਕਰਿਆ, ਮੇਰੀ ਲੜਕੀ ਗੁਰਸਿੱਖ ਹੈ ਤੇ ਤੁਸੀਂ ਸੁਲਤਾਨੀਆਂ ਦੇ ਮਨਮੁੱਖਾਂ ਦੇ ਵਿਆਹ ਦਿੱਤੀ, ਮਨਮੁੱਖ ਦਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਨਾ ਕਰੋ ਕਿਉਂਕਿ ਮਨਮੁੱਖ ਸੀ ਉਹ ਤਾਂ ਦੋਸਤੀ ਸੁੱਖ ਕਹਿ ਪੁੱਛੇ ਨੇ, ਉਹ ਕਹਿੰਦੇ ਫਿਰ ਸੁੱਖ ਦੀ ਗੱਲ ਨਾ ਕਰੀ ਜੇ ਮਨਮੁੱਖ ਨਾਲ ਕੋਈ ਫਰੈਂਡਸ਼ਿਪ ਪਾਉਣੀ ਹੈ ਦੋਸਤੀ ਪਾਉਣੀ, ਕਿਉਂਕਿ ਉਹਦੇ ਕੋਲ ਸੁੱਖ ਹੈ ਨੀ, ਮਨਮੁੱਖ ਦੁੱਖ ਦਾ ਜੇਤ ਹੈ, ਦੁੱਖ ਬੀਜੇ ਦੁੱਖ ਕਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਉ ਮੈਂ ਕਰ ਸਕਿਆ। ਸੋ ਇਸ ਕਰਕੇ ਮੇਰੀ ਲੜਕੀ ਨੇ ਮਨਮੁੱਖਾਂ ਦੇ ਜਾ ਕੇ ਕਿਸ ਤਰ੍ਹਾਂ ਉਹਨਾਂ ਦੀ ਰੀਤ ਗ੍ਰਹਿਣ ਕਰਨੀ ਹੈ, ਨਹੀਂ ਇਹ ਮੁਸ਼ਕਲ ਹੋ ਗਈ, ਹੁਣ ਤਾਂ ਇਹ ਮੇਰੀ ਬੱਚੀ ਨੂੰ ਬਹੁਤ ਮਾੜਾ ਸੰਕਟ ਪੈਦਾ ਹੋਇਆ। ਉਸ ਵੇਲੇ ਬਰਾਤ ਆ ਗਈ, ਵਿਆਹ ਹੋ ਗਿਆ, ਉਸ ਵੇਲੇ ਕਹਿਣ ਲੱਗੇ ਬੇਟੀ ਨਹੀਂ ਤੂੰ ਪੂਰੇ ਗੁਰੂ ਦਾ ਪੱਲਾ ਨਾ ਛੱਡੀ, ਤੇ ਡੋਲੀ ਤੋਰ ਦੇ ਸੀ ਪੱਚੀ ਦੇ ਮਨ ਵਿੱਚ ਬਹੁਤ ਸ਼ਹਿਰ ਹੈ ਵੀ ਮੈਨੂੰ ਇਹਨਾਂ ਨੇ ਕਹਿਣਾ ਫਲਾਣੇ ਨੂੰ ਵੱਖਰਾ ਪਤਾ ਦੇ, ਫਲਾਣੀ ਸਾਡੀ ਪਿੰਡ ਦੀ ਬੋਹੜੀ ਹੈ ਉੱਥੇ ਪਤਾ ਦੇ, ਫਲਾਣਾ ਸਾਡਾ ਪ੍ਰਵਾਦਾ ਨਸੁਰਦਾ ਸਾਹਿਬ ਉਹਦੀ ਕਬਰ ਨੂੰ ਟੇਕ, ਮੈਂ ਕਬਰਾਂ ਨੂੰ ਤਾਂ ਟੇਕ ਦੀ। ਇੱਕ ਵਾਰੀ ਆਈ ਮੈਂ ਦੱਸਦਾ ਚੰਡੀਗੜ੍ਹ ਕਰ ਰਿਹਾ ਸੀ, ਇੱਕ ਬੀਬੀ ਗਈ ਜਾਈ ਗਈ, ਉਹਨੂੰ ਜਦ ਲੈ ਕੇ ਤੁਰੇ ਜਾ ਕੇ ਮੱਥਾ ਟਿਕਾਉਣਾ ਸੀ ਕਬਰ ਨੂੰ, ਉੱਥੇ ਚਲੇ ਗਏ ਸਾਰੀਆਂ ਗੁਆਂਢੀਆਂ ਵਾਲੀਆਂ ਬੀਬੀਆਂ ਜਾ ਪਹੁੰਚੀਆਂ, ਚੋਰ ਪੈਂਦਾ ਸਾਡੇ ਕੋਲ ਦਰਬਾਰਾ ਸਾਹਿਬ ਦੇ ਨਾਲ ਨੇੜੇ, ਉਹ ਇੱਥੇ ਨੀ ਪੀ ਹੋ ਬੜੀ ਲਿਖੀ ਲੜਕੀ, ਜਦੋਂ ਉਹਨੂੰ ਲੈ ਕੇ ਗਏ ਉਹਦੀ ਸੱਸ ਕਹਿੰਦੀ ਹੈ ਇਹਨੂੰ ਮੱਥਾ ਟੇਕ ਕਬਰ, ਉਹ ਖੜੀ ਹੈ ਪੰਜ ਚਾਰ ਵਾਰੀ ਕਹਿ ਲਾਲੀਆਂ ਕਹਿੰਦੇ ਗੋਲੀ ਹੋਈ ਹੈ ਗੋਲੀ ਜਾਤੀ, ਇਹਨੂੰ ਇਸ਼ਾਰੇ ਨਾਲ ਦੱਸੋ, ਉਹ ਕਹਿੰਦੀ ਮੈਂ ਗੋਲੀ ਨੀ ਹਾਂ ਮੈਂ ਸਭ ਸੁਣਦੀ, ਇਹਨੂੰ ਮੱਥਾ ਕਿਉਂ ਨੀ ਟੇਕਦੀ, ਕਹਿੰਦੀ ਮਾਂ ਜੀ ਸਵੇਰੇ ਮੇਰੇ ਪਿਤਾ ਨੇ ਮੇਰੇ ਗੁਰੂ ਨੇ ਦੱਸਿਆ ਕਿ ਮਾਤਾ ਪਿਤਾ ਨੂੰ ਨਮਸਕਾਰ ਕਰੋ, ਸਵੇਰੇ ਕਰੋ ਸ਼ਾਮ ਨੂੰ ਨਮਸਕਾਰ ਕਰਕੇ ਪਾਓ, ਤੇ ਮੈਂ ਤੈਨੂੰ ਦਸ ਵਾਰੀ ਵੀਹ ਵਾਰੀ ਮੱਥਾ ਦੇਣ 'ਚ ਟੇਕ ਸਕਦੀ ਹਾਂ, ਇੱਕੋ ਵਾਰੀ ਮੱਥਾ ਟੇਕਣ ਲੱਗੀ ਦਸ ਵਾਰ ਮੈਂ ਟੇਕ ਸਕਦੀ ਹਾਂ, ਮੈਂ ਕਬਰ ਕਬਰ ਨੂੰ ਮੱਥਾ ਟੇਕਣਾ, ਇਹ ਬਹੁਤ ਮੁਸ਼ਕਿਲ ਬਾਤ ਹੈ, ਇਹ ਤਾਂ ਮੇਰੇ ਧਰਮ ਦੇ ਨਾਲ ਗੱਲ ਤਕਰਾਰ ਖਾਂਦੀ ਹੈ, ਕਿਉਂਕਿ ਮਜ਼ਬੂਰ ਧਰਮੀ ਹੈ, ਉਹਨਾਂ ਦਿਨਾਂ 'ਚ ਬਹੁਤ ਸਾਖੀ ਸੀ, ਸੋ ਇਹ ਗੱਲ ਦਾ ਸਹਿਣ ਲੜਕੀ ਨੂੰ ਪਿਆ ਗਿਆ ਵੀ ਜੇ ਲੈਣ ਤਾਂ ਮੇਰੀ ਲਾਜ ਰੱਖ, ਮੈਂ ਕਿਸ ਤਰ੍ਹਾਂ ਦਾ, ਮੇਰੇ ਵਾਸਤੇ ਤਾਂ ਕੋਈ ਦਰਵਾਜ਼ਾ ਹੀ ਨਹੀਂ ਹੈ ਜਿੱਥੇ ਮੈਂ ਪੁਕਾਰ ਕਰ, ਸੋ ਅੱਗੇ ਜਦ ਬਰਾਈ ਗਏ